ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰਵ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਅੱਗੇ ਚੌਥਾ ਪਾਵਨ ਸ਼ਬਦ 1128 ਅੰਗ 'ਤੇ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤੇਹਾ ਹਉ ਕਰੀ ਸ਼ਿੰਗਾਰ। ਸੋ ਮਹਾਰਾਜ ਫਰਮਾਉਂਦੇ ਹਨ, ਮੈਂ ਕਾਮਣ ਤੋਂ ਭਾਵ ਪਰਮਾਤਮਾ ਦੀ ਇਸਤਰੀ ਹਾਂ, ਮੇਰਾ ਪਤੀ ਕਰਤਾਰ ਹੈ। ਜਿਹੋ ਜਿਹਾ ਉਹ ਕਰਾਉਂਦਾ ਹੈ ਕਰਮ, ਉਹ ਜਿਹਾ ਸਾਧਨਾ ਰੂਪੀ ਸ਼ਿੰਗਾਰ ਕਰਦੀ ਹਾਂ। ਜਾਂ ਤਿਸ ਪਾਵੈ ਤਾਂ ਕਰੇ ਭੋਗ, ਤਨ ਮਨ ਸਾਚੇ ਸਾਹਿਬ ਜੋਗ ਰਹਾਉ। ਜਾਂ ਉਸ ਵਾਹਿਗੁਰੂ ਨੂੰ ਭਾਵੇਗਾ ਤਾਂ ਹੀ ਉਹ ਭੋਗ ਤੋਂ ਭਾਵ ਅਭੇਦ ਕਰੇਗਾ, ਆਪਣੇ ਵਿੱਚ ਲੀਨ ਕਰੇਗਾ ਮੈਨੂੰ। ਮੈਂ ਆਪਣਾ ਤਨ ਮਨ ਧਨ ਸਭ ਕੁਛ ਸੱਚੇ ਵਾਹਿਗੁਰੂ ਦੇ ਯੋਗ ਹੁੰਦਾ ਲਾਇਕ ਭਾਵ ਅਰਪਣ ਕਰ ਦਿੱਤਾ। ਜੇ ਉਹ ਚਾਹੇਗਾ ਤਾਂ ਮੇਰੇ ਨਾਲ ਇਸ ਪ੍ਰਕਾਰ ਜੋ ਅਭੇਦਤਾ ਅਵਸਥਾ ਦਾ ਰੰਗ ਮਾਣੇਗਾ, ਮੇਰਾ ਤਾਂ ਤਨ ਮਨ ਸੱਚੇ ਸਾਹਿਬ ਜੋ ਮਾਲਕ ਹੈ ਉਹਦੇ ਯੋਗ ਹੀ ਹੈ। ਉਸਤਤ ਨਿੰਦਾ ਕਰੇ ਕਿਆ ਕੋਈ, ਜਾਂ ਆਪੇ ਵਰਤੈ ਏਕੋ ਸੋਈ। ਕੋਈ ਪੁਰਸ਼ ਉਸਤਤੀ ਅਤੇ ਕੋਈ ਨਿੰਦਿਆ ਕੀ ਕਰੇਗਾ, ਕਿਉਂਕਿ ਜਾਂ ਸਭਨਾਂ ਵਿੱਚੋਂ ਇੱਕ ਆਪ ਹੀ ਵਰਤ ਰਿਹਾ ਵਾਹਿਗੁਰੂ। ਜਦੋਂ ਮੈਨੂੰ ਸਾਖਿਆਤ ਹੀ ਹੋ ਗਿਆ ਹੈ ਤਾਂ ਸਾਰਿਆਂ ਦੇ ਮਨ ਦੇ ਵਿੱਚ ਆਪੇ ਹੀ ਸ਼ਰਧਾ ਬਣ ਜਾਵੇਗੀ, ਫਿਰ ਕੋਈ ਨਿੰਦਿਆ ਕੋਈ ਉਸਤਤ ਵਾਲੇ ਪਾਸੇ ਚੱਲੇਗਾ ਹੀ ਨਹੀਂ, ਕਿਉਂਕਿ ਹਰੇਕ ਦੇ ਮਨ ਅੰਦਰ ਬੈਠਣ ਕਰਕੇ ਨਿਰਵੈਰਤਾ ਆ ਜਾਂਦੀ ਹੈ ਉਹਦੇ ਵਿੱਚ। ਉਸ ਜੀਵ ਦੇ ਵਿੱਚ ਦੇਖਣ ਵਾਲੇ ਵਿੱਚ ਵੀ ਸ਼ਰਧਾ ਭਾਵਨਾ ਬਣ ਜਾਂਦੀ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋ ਜਾਂਦਾ ਹੈ। ਗੁਰ ਪ੍ਰਸਾਦੀ ਪਿਰਮ ਕਸਾਈ, ਮਿਲਾਓਗੀ ਦਿਆਲ ਪੰਜ ਸ਼ਬਦ ਵਜਾਈ। ਗੁਰੂ ਸਾਹਿਬ ਦੀ ਕਿਰਪਾ ਨਾਲ ਪਿਰਮ ਹੁੰਦਾ ਪ੍ਰੇਮ ਦੀ ਕਸ ਆਈ, ਕਸਾਈ ਤੋਂ ਭਾਵ ਇੱਥੇ ਕਸ ਆਈ, ਕਸ ਪੈਂਦੀ ਹੈ, ਖਿੱਚ ਪੈਂਦੀ ਹੈ, ਖਿੱਚ ਆਈ ਹੈ। ਪੰਜ ਤੋਂ ਭਾਵ ਸ੍ਰੇਸ਼ਟ ਮਹਾਤਮਾ ਦੇ ਸ਼ਬਦ ਨੂੰ ਵਜਾ ਕੇ ਉਚਾਰ ਕੇ ਮੈਂ ਦਿਆਲੂ ਪਰਮਾਤਮਾ ਨੂੰ ਮਿਲਾਂਗੀ। ਹੁਣ ਮੈਂ ਜੋ ਪੰਜ ਸ਼ਬਦ ਤੋਂ ਭਾਵ ਚੰਗੇ ਵਾਜੇ ਵਜਾ ਕੇ ਗੱਜ ਵੱਜ ਕੇ, ਸੋ ਗੱਜ ਵੱਜ ਹੁੰਦਾ ਪ੍ਰਗਟ ਹੋ ਕੇ ਦਿਆਲੂ ਪਰਮਾਤਮਾ ਨੂੰ ਮਿਲਾਂਗੀ। ਭਗਤ ਨਾਨਕ ਕਰੇ ਕਿਆ ਕੋਏ, ਜਿਸ ਨੂੰ ਆਪ ਮਿਲਾਵੈ ਸੋਏ। ਮਹਾਰਾਜ ਭਗਤ ਤੋਂ ਭਾਵ ਕਥਨ ਕਰਦੇ ਨੇ, ਉਹਦੇ ਮਿਲਾਪ ਵਿੱਚ ਕੋਈ ਕੀ ਵਿਘਨ ਕਰੇਗਾ। ਜਿਹਨੂੰ ਉਹ ਪਰਮੇਸ਼ਰ ਆਪਣੇ ਨਾਲ ਮਿਲਾਉਂਦਾ ਹੈ ਉਹ ਜ਼ਰੂਰ ਮਿਲ ਜਾਂਦਾ। ਹੁਣ ਕੋਈ ਆਖੇ ਮੈਂ ਵਿਘਨ ਪਾਉਣਾ ਮਿਲਾਉਣ 'ਚ, ਜਦੋਂ ਉਹ ਚਾਹੇ ਮਿਲਣਾ ਫਿਰ ਕਿਹਦੀ ਜ਼ਰੂਰਤ ਹੈ ਕਿ ਵਿਘਨ ਪਾ ਸਕਦਾ ਕੋਈ। ਪੈਰੋਂ ਮਹੱਲਾ ਤੀਜਾ, ਸੋ ਮੋਨ ਜੇ ਮਨ ਕੀ ਦੁਬਿਧਾ ਮਾਰੇ, ਦੁਬਿਧਾ ਮਾਰ ਬ੍ਰਹਮ ਵਿਚਾਰੇ। ਉਹ ਅਸਲ ਮੁਨੀ ਹੈ ਜਿਹੜਾ ਮਨ ਦੀ ਦੁਬਿਧਾ ਹੁੰਦੀ ਦਵੈਤ ਨੂੰ ਮਾਰਦਾ, ਸੋ ਦਵੈਤ ਨੂੰ ਮਾਰ ਕੇ ਬ੍ਰਹਮ ਨੂੰ ਵਿਚਾਰਦਾ ਰਹਿੰਦਾ। ਮਨ ਦੇ ਅੰਦਰੋਂ ਦੁਬਿਧਾ ਮਾਰੀ ਹੈ, ਦੁਬਿਧਾ ਹੁੰਦੀ ਹੈ ਦੋ ਥਾਈਂ ਮਨ ਨੇ ਹੋ ਜਾਣਾ, ਦੁਬਿਧਾ ਹੁੰਦੀ ਇੱਕ ਛੱਡ ਕੇ ਦੂਜੇ 'ਚ ਲੱਗ ਜਾਣਾ, ਇੱਕ ਨੂੰ ਦੇਖਣਾ ਨਾ ਸਾਰਿਆਂ 'ਚ। ਮਿਲਾਪ ਦੀ ਇੱਛਾ ਇੱਕ ਦੀ ਹੈ, ਸਭ 'ਚ ਇੱਕ ਦੇਖੀਏ ਤਾਂ ਉਹਦੀ ਮਿਲਾਪ ਹੋ ਜਾਂਦੇ ਪਰਮੇਸ਼ਰ ਦੇ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਿਤ ਨਾਮ ਨੌ ਨਿਧ ਪਾਈ ਰਹਾਉ। 1129 ਅੰਗ 'ਤੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਇਹ ਭਾਈ ਇਸ ਮਨ ਨੂੰ ਵੱਸ ਕਰਨ ਦੀ ਕੋਈ ਜਿਹੜੀ ਯੁਕਤੀ ਖੋਜੋ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੋ ਇਸ ਮਨ ਭਾਵ ਸ਼੍ਰੋਮਣੀ ਪਰਮਾਤਮਾ ਦੀ ਪ੍ਰਾਪਤੀ ਲਈ ਕੋਈ ਯੁਕਤੀ ਖੋਜੋ। ਮਨ ਦੇ ਵਸੀਕਾਰ ਕਰਨ ਦੇ ਤਰੀਕੇ ਨੂੰ ਖੋਜਦਿਆਂ ਹੀ, ਜਦੋਂ ਮਨ ਹੁੰਦਾ ਸ਼੍ਰੋਮਣੀ ਪਰਮਾਤਮਾ ਦੇ ਖੋਜਦੇ ਹੀ, ਅਸਾਂ ਨੇ ਨਾਮ ਤੋਂ ਭਾਵ ਨਾਮੀ ਰੂਪ ਨੌ ਨਿਧੀ ਪਾਈ ਹੈ, ਪ੍ਰਾਪਤ ਕਰ ਲਿਆ ਉਹਨੂੰ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮੂਲ ਮੋਹ ਕਰਤਾ ਜਗ ਤੋਂ ਪਾਇਆ, ਮਮਤਾ ਲਾਏ ਭਰਮ ਭੁਲਾਇਆ। ਮੋਹ ਦਾ ਜਿਹੜਾ ਮੂਲ ਮੁੱਢ ਜੋ ਅਗਿਆਨ ਹੈ, ਉਸ ਕਰਕੇ ਕਰਤੇ ਪੁਰਖ ਨੇ ਸੰਸਾਰ ਨੂੰ ਪੈਦਾ ਕੀਤਾ, ਫਿਰ ਮਮਤਾ ਲਾ ਕੇ ਭਰਮ ਵਿੱਚ ਪਾ ਕੇ ਆਪਣੇ ਵੱਲੋਂ ਭੁਲਾ ਦਿੱਤਾ ਹੈ। ਭੱਬੇ ਨੂੰ ਔਂਕੜ ਵੀ ਹੈ, ਹੋੜਾ ਵੀ ਹੈ, ਭੁਲਾਇਆ ਵਿਚਾਲਣਾ ਜਾਂ ਮੇਲ ਬੋਲ ਲੈਣਾ। ਇਸ ਮਨ 'ਤੇ ਸਭ ਪਿੰਡ ਪਰਾਣਾ, ਮਨ ਕਹਿ ਵੀ ਚਾਰ ਹੁਕਮ ਬੁੱਝ ਸਮਾਣਾ। ਇਸ ਮਨ ਤੋਂ ਭਾਵ ਸ਼੍ਰੋਮਣੀ ਪਰਮਾਤਮਾ ਤੋਂ ਸਾਰੇ ਪਿੰਡ ਸਰੀਰ ਇੰਦਰੀਏ ਅਤੇ ਪ੍ਰਾਣ ਆਦਿਕ ਹੋਏ ਨੇ। ਜਿਹਨੇ ਮਨ ਤੋਂ ਭਾਵ ਸ਼੍ਰੋਮਣੀ ਪਰਮਾਤਮਾ ਦਾ ਵਿਚਾਰ ਕੀਤਾ, ਉਹ ਹੁਕਮ ਨੂੰ ਬੁੱਝ ਕੇ ਉਸ ਵਿੱਚ ਸਮਾ ਗਿਆ। ਇਸ ਮਨ ਦੇ ਫੁਰਨੇ ਤੋਂ ਹੀ ਪਿੰਡ ਅਤੇ ਪ੍ਰਾਣ ਆਦਿਕ ਸਭ ਕੁਛ ਹੁੰਦਾ। ਮਨ ਉਨ ਮੇਖ ਜੱਗ ਪਏ, ਜਿਹਨੇ ਮਨ ਨੂੰ ਵਸੀਕਾਰ ਕਰਨਾ ਵਿਚਾਰਿਆ ਉਹ ਹੁਕਮ ਨੂੰ ਬੁੱਝ ਕੇ ਪਰਮੇਸ਼ੁਰ ਵਿੱਚ ਸਮਾ ਗਿਆ। ਕਰਮ ਹੋਵੇ ਗੁਰ ਕਿਰਪਾ ਕਰੈ, ਇਹੋ ਮਨ ਜਾਗੈ, ਇਸ ਮਨ ਕੀ ਦੁਬਿਧਾ ਮਰੈ। ਜਿਹਦਾ ਪੂਰਵਲਾ ਕਰਮ ਚੰਗਾ ਹੁੰਦਾ ਹੈ ਉਸ ਉੱਤੇ ਗੁਰੂ ਸਾਹਿਬ ਕਿਰਪਾ ਕਰਦੇ ਹੈ, ਇਹ ਮਨ ਭਜਨ ਬੰਦਗੀ ਵਿੱਚ ਜਾਗੇ ਤਾਂ ਹੀ ਇਸ ਮਨ ਦੀ ਦੁਬਿਧਾ ਮਰਦੀ ਹੈ। ਜਾਂ ਇਸ ਮਨ ਦੀ ਦੁਬਿਧਾ ਦਵੈਤ ਮਰ ਜੇ ਤਾਂ ਇਹੋ ਮਨ ਗਿਆਨ ਜਾਗਰਤ ਵਿੱਚ ਜਾਗਦਾ। ਮਨ ਕਾ ਸੁਭਾਵ ਸਦਾ ਬੈਰਾਗੀ, ਸਭ ਮੈਂ ਵਰਤੈ ਅਤੀਤ ਅਨੁਰਾਗੀ। ਮਨ ਜਿਹੜਾ ਹੈ ਇਹ ਅੰਤਹਿਕਰਨ, ਸੋ ਅਵਛਿੰਨ ਜੋ ਸਾਖੀ ਚੇਤਨ ਹੈ ਅੰਦਰ ਆਪਣੇ ਆਤਮਾ ਜਿਹੜੀ ਹੈ, ਸਾਖੀ ਚੇਤਨ ਆਤਮਾ ਨੂੰ ਕਹਿੰਦੇ ਨੇ। ਕਈ ਵਾਰ ਅੱਖਰ ਆਉਣਾ ਇਹ, ਕਿਉਂਕਿ ਉਹ ਚੇਤਨ ਹੀ ਰਹਿੰਦਾ ਹਰ ਵਕਤ, ਭਾਵੇਂ ਆਪਾਂ ਸੁੱਤੇ ਪਏ ਹੋਈਏ ਤਾਂ ਵੀ, ਜਾਗਦੇ ਹਾਂ ਤਾਂ ਵੀ, ਜਾਗਦੇ ਹਾਂ ਅੱਖਾਂ ਨਾਲ ਦੇਖਦੇ ਹਾਂ, ਉਹੀ ਦੇਖਦਾ ਅੱਖਾਂ ਵਿੱਚੋਂ। ਜਦੋਂ ਆਪਾਂ ਸੌਂਗੇ ਸੁਪਨਾ ਕੌਣ ਦੇਖਦਾ, ਆਪਾਂ ਤਾਂ ਸੁੱਤੇ ਪਏ ਹਾਂ, ਉਹੀ ਦੇਖਦਾ ਸੁਪਨਾ। ਜਦੋਂ ਆਪਾਂ ਸੌਂ ਕੇ ਕਹਿੰਦੇ ਅੱਜ ਤਾਂ ਕੋਈ ਸੁਪਨਾ ਹੀ ਨਹੀਂ ਆਇਆ, ਉਹ ਤੈਨੂੰ ਕਿਵੇਂ ਗਿਆਨ ਹੈ ਸੁਪਨਾ ਨਹੀਂ ਆਇਆ? ਉਹ ਵੀ ਸਾਖੀ ਚੇਤਨ ਨੂੰ ਹੀ ਪਤਾ ਹੈ, ਆਤਮਾ ਨੂੰ ਹੀ ਪਤਾ ਹੈ। ਆਤਮਾ ਹੀ ਜਿਉਂਦਿਆਂ ਦੇਖਦੀ, ਜਾਗਦਿਆਂ ਆਤਮਾ ਹੀ, ਸੁੱਤਿਆਂ ਸੁਪਨਾ ਦੇਖਦੀ ਹੈ ਆਤਮਾ ਹੀ। ਸਖੋਪਤ ਅਵਸਥਾ, ਇਹ ਤਿੰਨ ਅਵਸਥਾ ਨੇ, ਤਿੰਨੋਂ ਪਾਰ ਕਰਕੇ ਤੁਰੀ ਅਵਸਥਾ ਆਉਂਦੀ, ਚੌਥੇ ਪੱਚ ਜਾਂਦਾ ਬੰਦਾ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਉਹਦਾ ਸੁਭਾਅ ਜਿਹੜਾ, ਸੁਭਾਅ ਸਰੂਪ ਜ ਸਦਾ ਵਿਰਾਗੀ ਨਿਰਲੇਪ ਹੈ। ਜਿਹੜਾ ਸਾਖੀ ਚੇਤਨ ਆਪਣੇ ਅੰਦਰ, ਉਹ ਨਿਰਲੇਪ ਹੀ ਰਹਿੰਦਾ। ਅਨੁਰਾਗੀ ਹੁੰਦਾ ਜੋ ਪਿਆਰ ਪੂਰਵਕ ਸਾਰਿਆਂ ਵਿੱਚ ਵੱਸਦਾ ਹੋਇਆ, ਅਤੀਤ ਤੋਂ ਭਾਵ ਅਸੰਗ ਹੈ। ਸੋ ਜਿਵੇਂ ਆਪਾਂ ਅੰਤਹਿਕਰਨ ਅਵਛਿੰਨ ਇਹ ਅੱਖਰ ਘੱਟ ਹੀ ਵਰਤਦੇ ਹਾਂ ਕਿਉਂਕਿ ਸਮਝ ਨਹੀਂ ਲੱਗਦੇ। ਅਵਛਿੰਨ ਦਾ ਮਤਲਬ ਹੁੰਦਾ ਮਿਲਿਆ ਹੋਇਆ। ਕਹਿਤ ਨਾਨਕ ਜੋ ਜਾਣੈ ਭੇਉ, ਆਦਿ ਪੁਰਖ ਨਿਰੰਜਨ ਦੇਉ। ਸਤਿਗੁਰੂ ਕਥਨ ਕਰਦੇ ਆ ਜੋ ਇਸ ਤਰ੍ਹਾਂ ਦੇ ਭੇਦ ਨੂੰ ਜਾਣਦਾ ਹੈ, ਉਹ ਆਦਿ ਪੁਰਖ ਨਿਰੰਜਨ ਦੇਉ ਦਾ ਸਰੂਪ ਹੀ ਹੋ ਜਾਂਦਾ। ਭੈਰੋ ਮਹੱਲਾ ਤੀਜਾ, ਰਾਮ ਨਾਮ ਜਗਤ ਨਿਸਤਾਰਾ, ਭਵ ਜਲ ਪਾਰ ਉਤਾਰਨ ਹਾਰਾ। ਰਾਮ ਨਾਮ ਹੀ ਜਗਤ ਦਾ ਨਿਸਤਾਰਾ ਕਰਨ ਵਾਲਾ ਅਤੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲਾ। ਜਾਂ ਇਉਂ ਸਮਝ ਲਓ ਵੀ ਗੁਰਾਂ ਦੁਆਰੇ ਰਾਮ ਨਾਮ ਜਪਿਆ ਹੋਇਆ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲਾ। ਗੁਰਪ੍ਰਸਾਦੀ ਹਰ ਨਾਮ ਸੰਭਾਲ, ਸਦ ਹੀ ਨਿਭੈ ਤੇਰਾ ਨਾਲ ਰਹਾਉ। ਇਹ ਭਾਈ ਗੁਰੂ ਕਿਰਪਾ ਪ੍ਰਾਪਤ ਕਰਕੇ ਪਹਿਲਾਂ ਗੁਰੂ ਦੀ ਕਿਰਪਾ ਲਓ, ਫਿਰ ਹਰੀ ਨਾਮ ਨੂੰ ਚੇਤੇ ਕਰੋ। ਇਹ ਸਦ ਹੀ ਭਾਵ ਹਮੇਸ਼ਾ ਤੇਰੇ ਨਾਲ ਨਿਭੇਗਾ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਨਾਮ ਨਾ ਚੇਤ ਹੈ ਮਨਮੁਖ ਗਾਵਾਰਾ, ਬਿਨ ਨਾਵੈ ਕੈਸੇ ਪਾਵੈ ਪਾਰਾ। ਮਹਾਰਾਜ ਕਹਿੰਦੇ ਮਨਮੁਖ ਗਵਾਰ ਚੱਲਿਆ, ਤੂੰ ਨਾਮ ਨੂੰ ਕਿਉਂ ਨਹੀਂ ਸਿਮਰਦਾ? ਨਾਮ ਸਿਮਰਨ ਤੋਂ ਬਿਨਾਂ ਕਿਵੇਂ ਪਾਰ ਉਤਰਨਾ ਪਾਏਗਾ? ਆਪੇ ਦਾਤ ਕਰੇ ਦਾਤਾਰ, ਦੇਵਨ ਹਾਰੇ ਕਉ ਜੈਕਾਰ। ਉਹ ਦਾਤਾਰ ਪਰਮੇਸ਼ੁਰ ਆਪ ਹੀ ਸਾਰਿਆਂ ਨੂੰ ਦਾਤਾਂ ਦੇਣਾ ਕਰਦਾ ਹੈ। ਉਸ ਦਾਤੇ ਦੇ ਦੇਣ ਵਾਲੇ ਪ੍ਰਭੂ ਨੂੰ, ਜੋ ਅਕਾਲ ਪੁਰਖ ਵਾਹਿਗੁਰੂ ਨੂੰ, ਸਦਾ ਹੀ ਉਹਦਾ ਸਦਾ ਜੈਕਾਰ ਕਰ, ਨਮਸਕਾਰ। ਜੈਕਾਰ ਦਾ ਅਰਥ ਹੁੰਦਾ ਹੈ ਮੱਥਾ ਟੇਕਣਾ। ਦੋ ਪ੍ਰਕਾਰ ਹੁੰਦੀ, ਇੱਕ ਜੈਕਾਰਾ ਛੱਡਣਾ, ਉਹ ਵੀ ਮੱਥਾ ਫਿਰ ਟੇਕਦੇ ਹਾਂ ਜੈਕਾਰਾ ਛੱਡ ਕੇ, ਜੈਕਾਰ ਕਰ, ਨਮਸਕਾਰ ਕਰ। ਸੋ ਇਸ ਤਰ੍ਹਾਂ ਪੁਰਾਣੇ ਅੱਖਰ ਹੋਣ ਕਰਕੇ ਕਈ ਭੁਲੇਖਾ ਖਾ ਜਾਂਦੇ। ਕਈ ਕਹਿੰਦੇ ਜੈਕਾਰ, ਜੈਕਾਰ ਇਹ ਮੱਤ ਹੋਰ ਕਿਸੇ ਮੱਤ ਦਾ ਅੱਖਰ ਹੈ, ਨਹੀਂ ਇਹ ਜੈਕਾਰ ਬਾਣੀ 'ਚ ਹੀ ਆਉਂਦਾ। ਬਾਲਾ ਹੀ ਤਾਂ ਹੀ ਚੜ੍ਹੇ ਹੋਏ ਨੇ, ਥੱਲੇ ਨੂੰ ਆ ਜਾਓ ਮਾੜੇ ਜੀ, ਇੰਨਾ ਨਹੀਂ ਕਰੀਦਾ ਹੁੰਦਾ। ਨਦਰ ਕਰੇ ਸਤਿਗੁਰੂ ਮਿਲਾਏ, ਨਾਨਕ ਹਿਰਦੈ ਨਾਮ ਵਸਾਏ। ਪਰਮੇਸ਼ੁਰ ਕਿਰਪਾ ਕਰੇ ਤਾਂ ਸਤਿਗੁਰੂ ਨਾਲ ਮਿਲਾਉਂਦਾ। ਮਹਾਰਾਜ ਕਥਨ ਕਰਦੇ ਫਿਰ ਗੁਰੂ ਕਿਰਪਾ ਕਰਕੇ ਸਿੱਖ ਦੇ ਹਿਰਦੇ 'ਚ ਨਾਮ ਵਸਾਉਂਦੇ ਹਨ, ਫਿਰ ਕਿਰਪਾ ਹੋ ਜਾਂਦੀ ਗੁਰੂ ਦੀ। ਆਪਾਂ ਉੱਥੇ ਤੱਕ ਆਉਂਦੇ ਹੀ ਨਹੀਂ, ਨਾਮ ਵਾਲੀ ਤਾਂ ਗੱਲ ਹੀ ਨਹੀਂ ਕਰਦੇ। ਨਾਮ ਵਸਾ ਦਿਓ ਹਿਰਦੇ 'ਚ, ਲਾਲਾ ਲਾਲਾ ਕਰਨ 'ਤੇ ਜ਼ੋਰ ਲਾਇਆ ਹੋ ਜਾਵੇ। ਭੈਰੋ ਮਹੱਲਾ ਤੀਜਾ, ਹੁਣ ਨਾਮ ਦੀ ਮਹਿਮਾ ਫਰਮਾਉਂਦੇ ਹਨ ਸਤਿਗੁਰੂ ਮਹਾਰਾਜ। ਨਾਮੇ ਉਧਰੇ ਸਭ ਜਿਤਨੇ ਲੋਆ, ਗੁਰਮੁਖ ਜਿੰਨਾ ਪ੍ਰਾਪਤ ਹੋਏ। ਆ ਜਿੰਨੇ ਤਿੰਨੇ ਲੋਕ ਹੈ, ਜਿੰਨੇ ਲੋਕ ਉਧਰਦੇ ਆ, ਸਾਰੇ ਨਾਮ ਜਪ ਕੇ ਤਰੇ ਆ। ਪਰ ਜਿਨ੍ਹਾਂ ਨੂੰ ਗੁਰਾਂ ਦੁਆਰੇ ਨਾਮ ਜਪਣਾ ਪ੍ਰਾਪਤ ਹੋਇਆ, ਐਵੇਂ ਹੀ ਨਹੀਂ ਆਪਣੇ ਆਪ ਤਾਂ ਸਭ ਨੂੰ ਪਤਾ ਵਾਹਿਗੁਰੂ ਵਾਹਿਗੁਰੂ ਕਰਨਾ, ਪਰ ਗੁਰੂ ਦੁਆਰਾ ਨਾਮ ਮਿਲੇ ਫੇਰ ਹੁੰਦਾ। ਸੋ ਪ੍ਰਾਪਤੀ ਹੁੰਦੀ ਹੈ। ਐਂ ਤਾਂ ਆਪਣੇ ਆਪ ਬਥੇਰੇ ਲੋਕ ਨੋਟ ਬਣਾਉਂਦੇ ਆ, ਫਿਰ ਕੁੱਟ ਪਤਾ ਕਿੰਨੀ ਪੈਂਦੀ ਹੈ। ਇਸ ਕਰਕੇ ਜਦ ਉਹ ਅਸਲੀ ਜਿਹੜਾ ਨੋਟ ਹੁੰਦਾ ਸਰਕਾਰ ਦਾ ਹੁੰਦਾ, ਸਿੱਕਾ ਸਰਕਾਰ ਦਾ, ਬੰਦੇ ਦਾ ਕਾਹਦਾ ਸਿੱਕਾ? ਇਹ ਤਾਂ ਸਿੱਕਾ ਅਕਾਲ ਪੁਰਖ ਦਾ ਚੱਲਦਾ, ਕਿਉਂਕਿ ਮੈਂ ਆਪੇ ਜਪ ਲੂੰ ਵਾਹਿਗੁਰੂ ਵਾਹਿਗੁਰੂ, ਅਸੀਂ ਅੰਮ੍ਰਿਤ ਦੀ ਲੋੜ ਨਹੀਂ, ਪੰਜਾਂ ਪਿਆਰਿਆਂ ਦੀ ਲੋੜ ਨਹੀਂ, ਫਿਰ ਗਾਹਾਂ ਗਾਹਾਂ ਵੀ ਨਹੀਂ ਕੁਛ ਬਣਨਾ। ਮਹਾਰਾਜ ਕਹਿੰਦੇ ਸੀ, ਹਰ ਜੀਵ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਓ। ਹਰ ਜੀਵ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਮੁਖਾਂ ਨੂੰ ਗੁਰਾਂ ਦੇ ਰਾਹੀਂ ਫਿਰ ਨਾਮ ਦੀ ਵਡਿਆਈ ਦਿੰਦਾ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਰਾਮ ਨਾਮ ਜਿਨ ਪ੍ਰੀਤ ਪਿਆਰ, ਆਪ ਉਧਰੇ ਸਭ ਕੁਲ ਉਧਾਰਨ ਹਾਰ। ਪਿਆਰੇ ਰਾਮ ਦੇ ਨਾਮ ਵਿੱਚ ਜਿਨ੍ਹਾਂ ਦੀ ਪ੍ਰੀਤੀ ਜਾਂ ਜਿਨ੍ਹਾਂ ਦੀ ਰਾਮ ਨਾਮ ਵਿੱਚ ਮਨ ਦੀ ਪ੍ਰੀਤੀ ਲੱਗੀ ਹੈ, ਤਨ ਕਰਕੇ ਪਿਆਰ ਹੈ, ਉਹ ਆਪ ਤਰੇ ਹਨ ਅਤੇ ਸਾਰੀ ਕੁਲ ਨੂੰ ਤਾਰਨ ਵਾਲੇ ਹੋਏ ਨੇ। ਬਿਨ ਨਾਵੈ ਮਨਮੁਖ ਜਮ ਪੁਰ ਜਾਹੇ, ਔਖੇ ਹੋਵੈ ਚੋਟਾਂ ਖਾਹੇ। ਨਾਮ ਸਿਮਰਨ ਤੋਂ ਬਿਨਾਂ ਮਨਮੁਖ ਜਮਪੁਰੀ ਚਲੇ ਜਾਂਦੇ ਨੇ ਅਤੇ ਜਮਾਂ ਦੀਆਂ ਚੋਟਾਂ ਸੱਟਾਂ ਖਾਂਦੇ ਜਾ ਕੇ ਔਖੇ ਹੁੰਦੇ ਹਨ। ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਮਹਾਰਾਜ ਕਥਨ ਕਰਦੇ ਉਹ ਕਰਤਾ ਪੁਰਖ ਜਿਹਨੂੰ ਆਪ ਨਾਮ ਦਾਨ ਦਿੰਦਾ ਹੈ, ਉਹ ਜੀਵ ਨੂੰ ਨਾਮ ਸਿਮਰਨ ਪ੍ਰਾਪਤ ਹੁੰਦਾ। ਕਰਤੇ ਪੁਰਖ ਨੇ ਨਾਮ ਦੇਣਾ, ਕੋਈ ਵਿਧੀ ਹੁੰਦੀ ਹੈ, ਕੋਈ ਵਿਧਾਨ ਹੁੰਦਾ, ਕੋਈ ਤਰੀਕਾ ਹੁੰਦਾ, ਕੋਈ ਅਸੂਲ ਹੁੰਦੇ ਨੇ। ਜਿਵੇਂ ਦੁਨੀਆਂ 'ਚ ਆਪਾਂ ਦੇਖਦੇ ਹਾਂ ਸਾਰੇ ਪਾਸੇ ਕੋਈ ਅਸੂਲ ਹੈ, ਕੋਈ ਕਾਨੂੰਨ ਹੈ, ਪਰਮੇਸ਼ੁਰ ਦੇ ਰਾਹ ਵਿੱਚ ਵੀ ਕਾਨੂੰਨ ਹੈ, ਅਸੂਲ ਹੈ, ਕੋਈ ਵਿਧੀ ਵਿਧਾਨ ਹੈ। ਕੋਈ ਐਵੇਂ ਨਹੀਂ ਹੁੰਦਾ ਵੀ ਊਈਂ ਚੱਲ ਕੇ ਮੈਂ ਖੁਦ ਖੁਦਾ ਹੀ ਬਣ ਜਾਣਾ ਛੇਤੀ ਹੋਈ। ਭੈਰੋਂ ਮਹੱਲਾ ਤੀਜਾ, ਗੋਬਿੰਦ ਪ੍ਰੀਤ ਸਨਕਾਦਿਕ ਉਧਾਰੇ, ਰਾਮ ਨਾਮ ਸ਼ਬਦ ਵਿਚਾਰੇ। ਤੀਸਰੇ ਪਾਤਸ਼ਾਹ ਭੈਰੋਂ ਰਾਗ 'ਚ ਫਰਮਾਉਂਦੇ ਨੇ, ਗੋਬਿੰਦ ਦੀ ਪ੍ਰੀਤੀ ਇਹੀ ਜਿਹੀ ਸਮਰੱਥ ਹੈ, ਸੋ ਜਿਹਨੇ ਸਨਕਾਦ ਰਿਖੀ ਸਾਰੇ ਤਾਰਤੇ ਆ, ਫਿਰ ਵੀ ਉਹ ਰਿਖੀ ਸੋ ਗੁਰ ਸ਼ਬਦ ਦੁਆਰਾ ਰਾਮ ਨਾਮ ਦੀ ਵਿਚਾਰ ਕਰਦੇ ਰਹਿੰਦੇ ਹਨ। ਹਰ ਜੀਓ ਆਪਣੀ ਕਿਰਪਾ ਧਾਰੋ, ਗੁਰਮੁਖ ਨਾਮੇ ਲੱਗੈ ਪਿਆਰੋ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਿ ਜੇ ਹਰ ਜੀਵ ਆਪਣੀ ਕਿਰਪਾ ਦ੍ਰਿਸ਼ਟੀ ਧਾਰੇ ਤਾਂ ਗੁਰਮੁਖ ਗੁਰਾਂ ਦੁਆਰੇ ਜੀਵ ਦਾ ਨਾਮ ਸਿਮਰਨ ਵਿੱਚ ਪਿਆਰ ਲੱਗਦਾ ਹੈ। ਵਿਸ਼ਰਾਮ ਦੇ ਕੇ ਕਹਿੰਦੇ ਹਨ ਕਿ ਅੰਤਰ ਪ੍ਰੀਤ ਭਗਤ ਸਾਚੀ ਹੋਏ, ਪੂਰਾ ਗੁਰਮੇ ਲਾਵਾ ਹੋਏ। ਸੋ ਜਿਹਦੇ ਅੰਦਰ ਪ੍ਰੀਤੀ ਹੈ ਉਹਦੀ ਭਗਤੀ ਕੀਤੀ ਹੋਈ ਸੱਚੀ ਹੁੰਦੀ ਹੈ। ਹਿਰਦੇ ਅੰਦਰ ਪ੍ਰੀਤੀ ਅਤੇ ਭਗਤੀ ਤਾਂ ਹੁੰਦੀ ਹੈ ਜੇ ਪੂਰਿਆਂ ਗੁਰਾਂ ਨਾਲ ਮਿਲਾਪ ਹੋਵੇ। ਸੋ ਜਿਹਦਾ ਪੂਰਿਆਂ ਗੁਰਾਂ ਨਾਲ ਮਿਲਾਪ ਹੁੰਦਾ ਉਹਦੇ ਦਿਲ ਅੰਦਰ ਪ੍ਰੀਤੀ ਅਤੇ ਭਗਤੀ ਸੱਚੀ ਹੁੰਦੀ ਹੈ। ਨਿਜ ਘਰ ਵਸੈ ਸਹਿਜ ਸੁਭਾਏ, ਗੁਰਮੁਖ ਨਾਮ ਵਸੈ ਮਨ ਆਏ। ਜਿਸ ਗੁਰਮੁਖ ਦੇ ਮਨ ਵਿੱਚ ਗੁਰਮੁਖ ਹੁੰਦਾ, ਮੁੱਖ ਗੁਰਾਂ ਦੁਆਰੇ ਰਾਮ ਨਾਮ ਆ ਕੇ ਵਸਦਾ ਹੈ, ਉਹ ਗੁਰਮੁਖ ਸਹਿਜ ਸੁਭਾਅ ਸ਼ਾਂਤੀ ਸੁਭਾਵ ਨਾਲ ਸੋਤੇ ਸਿੱਧਾ ਆਪਣੇ ਸਰੂਪ ਘਰ ਵਸਦਾ ਹੈ। ਆਪੇ ਵੇਖੈ ਵੇਖਣ ਹਾਰ, ਨਾਨਕ ਨਾਮ ਰੱਖੋ ਉਤਾਰੇ। ਮਹਾਰਾਜ ਕਥਨ ਕਰਦੇ ਤੁਸੀਂ ਵਾਹਿਗੁਰੂ ਨਾਮ ਨੂੰ ਔਰ ਹੁੰਦਾ ਹਿਰਦੇ 'ਚ ਧਾਰੀ ਰੱਖੋ ਤਾਂ ਫਿਰ ਦੇਖਣ ਵਾਲਾ ਪਰਮੇਸ਼ੁਰ ਕਿਰਪਾ ਦ੍ਰਿਸ਼ਟੀ ਕਰਕੇ ਤੁਹਾਡੇ ਵੱਲ ਵੇਖੇਗਾ। ਪੈਰੋਂ ਮਹੱਲਾ ਤੀਜਾ, ਕਲਯੁਗ ਮੈਂ ਰਾਮ ਨਾਮ ਉਰਤਾਰ, ਬਿਨ ਨਾਵੈ ਮਾਥੈ ਪਾਵੈ ਛਾਰ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਆ, ਭਾਈ ਇਹ ਕਲਯੁਗ ਦੇ ਵਿੱਚ ਰਾਮ ਨਾਮ ਨੂੰ ਹਿਰਦੇ ਧਾਰਨ ਕਰਕੇ ਰੱਖੋ, ਰਮੇ ਹੋਏ ਰਾਮ ਦਾ ਨਾਮ ਵਸਾਓ। ਨਾਮ ਸਿਮਰ ਤੋਂ ਬਿਨਾਂ ਮਾਥਾ ਹੁੰਦਾ ਸਿਰ ਦੇ ਉੱਤੇ ਪ੍ਰਤੱਖ, ਲਾਂਤਾ ਰੂਪੀ ਸਵਾਹ ਪੈਂਦੀ ਹੈ ਜੇ ਨਾਮ ਨਾ ਜਪੀਏ। ਸੋ ਇਹ ਰਾਮ ਅੱਖਰ ਜਿਹੜਾ ਮਹਾਰਾਜ ਵਰਤਦੇ ਆ, ਜਾਂ ਹਰੀ ਗੋਬਿੰਦ, ਇਹ ਸਾਰੇ ਅੱਖਰ ਪਰਮੇਸ਼ੁਰ ਦੇ ਨਾਮ ਹੈ। ਪਰ ਜਿਹੜਾ ਚੌਥੇ ਪਾਤਸ਼ਾਹ ਨੇ ਪਿੱਛੇ ਬਾਣੀ ਅੰਦਰ ਦੱਸਿਆ ਸੀ ਵੀ ਨਾਮ ਤਾਂ ਉਹਦੇ ਬੇਅੰਤ ਹੈ, ਪਰ ਜਪਣਾ ਕਿਵੇਂ ਹੈ? ਗੁਰਮੰਤਰ ਜਿਹੜਾ ਮਿਲਦਾ ਗੁਰੂ ਦੇ ਰਾਹੀਂ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਵਾਹਿਗੁਰੂ ਵਾਹਿਗੁਰੂ ਕਰਕੇ ਉਹਦਾ ਨਾਮ ਜਪਣਾ ਹੈ। ਬਾਕੀ ਦੇ ਸਾਰੇ ਨਾਮ ਵੀ ਲੈਣੇ ਨੇ, ਸਾਰੇ ਨਾਮ ਲੈਂਦਿਆਂ ਹੋਇਆਂ ਉਹਦੀ ਉਪਮਾ ਵੀ ਕਰਨੀ ਹੈ। ਰਾਮ ਨਾਮ ਦੁਰਲੱਭ ਹੈ ਭਾਈ, ਗੁਰਪ੍ਰਸਾਦ ਵਸੈ ਮਨ ਆਈ ਰਹਾਓ। ਮਹਾਰਾਜ ਫਰਮਾਉਂਦੇ ਭਾਈ ਰਾਮ ਨਾਮ ਰੂਪ ਵਸਤੂ ਬੜੀ ਦੁਰਲੱਭ ਹੈ, ਦੁਰ ਹੁੰਦੀ ਕਠਨ, ਬਹੁਤ ਔਖੀ ਲੱਭਦੀ ਹੈ। ਗੁਰੂ ਦੀ ਕਿਰਪਾ ਨਾਲ ਇਹ ਰਾਮ ਨਾਮ ਰੂਪੀ ਅਮੋਲਕ ਵਸਤੂ ਮਨ ਵਿੱਚ ਆ ਕੇ ਵਸਦੀ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਰਾਮ ਨਾਮ ਜਨ ਭਲ ਹੈ ਸੋਏ, ਪੂਰੇ ਗੁਰ ਤੇ ਪ੍ਰਾਪਤ ਹੋਏ। ਜਿਨ੍ਹਾਂ ਨੂੰ ਪੂਰਿਆਂ ਗੁਰਾਂ ਤੋਂ ਪ੍ਰਾਪਤ ਹੋਣਾ ਲਿਖਿਆ, ਉਹ ਗੁਰਮੁਖ ਜਨ ਰਾਮ ਨਾਮ ਨੂੰ ਭਾਲੈ ਲੱਭ ਲੈਂਦੇ ਹਨ। ਹਰ ਕਾ ਭਾਣਾ ਮੰਨ ਹੈ ਸੇ ਜਨ ਪ੍ਰਵਾਣ, ਗੁਰ ਕੈ ਸ਼ਬਦ ਨਾਮ ਨੀਸਾਣ। ਜੋ ਹਰੀ ਦਾ ਭਾਣਾ ਮੰਨਦੇ ਹਨ ਉਹ ਗੁਰਮੁਖ ਜਨ ਪ੍ਰਵਾਣ ਹਨ, ਉਹਨਾਂ ਨੂੰ ਗੁਰਾਂ ਦਾ ਗੁਰਾਂ ਦੇ ਸ਼ਬਦ ਦੁਆਰਾ ਨਾਮ ਰੂਪ ਨਿਸ਼ਾਨ ਹੁੰਦਾ, ਪ੍ਰਵਾਨਾ ਮਿਲਦਾ। ਗੁਰਾਂ ਦੇ ਸ਼ਬਦ ਦੁਆਰਾ ਜੋ ਨਾਮ ਜਪਦਾ ਉਹੀ ਭਾਵ ਨਿਸ਼ਾਨ ਜਿਹੜਾ ਪ੍ਰਗਟ ਹੁੰਦਾ। ਸੋ ਸੇਵਹੁ ਜੋ ਕਲ ਰਹਿਆ ਧਾਰ, ਨਾਨਕ ਗੁਰਮੁਖ ਨਾਮ ਪਿਆਰ। ਸੋ ਸੇਵੋ ਨੂੰ ਸਿਮਰਨਾ ਕਰੋ ਜੋ ਕਲ ਹੁੰਦਾ ਸ਼ਕਤੀ ਨੂੰ ਧਾਰਨ ਕਰ ਰਿਹਾ। ਮਹਾਰਾਜ ਫਰਮਾਉਂਦੇ ਹਨ ਗੁਰਾਂ ਦੁਆਰੇ ਨਾਮ ਦੇ ਪਿਆਰੇ ਬਣੋ, ਜੇ ਨਾਮ ਜਪੋਗੇ ਗੁਰੂ ਨੂੰ ਪਿਆਰੇ ਲੱਗੋਗੇ। ਪੈਰੋਂ ਮਹੱਲਾ ਤੀਜਾ, ਕਲ ਯੁਗ ਮਹਿ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਹੇ। ਇਹ ਜੀਵ ਕਲਯੁਗ ਦੇ ਵਿੱਚ ਬਹੁਤ ਸਾਰੇ ਕਰਮਾਂ ਨੂੰ ਕਮਾਉਂਦੇ ਆ, ਪਰ ਕਰਮਾਂ ਦੇ ਕਮਾਉਣ ਦੀ ਇਹ ਰੁੱਤ ਨਹੀਂ। ਨਾ ਕਮਾਓ ਕਹਿੰਦੇ ਕਰਮ ਨਾ ਕਮਾਓ। ਸਤਯੁਗ ਤ੍ਰੇਤਾ ਦੁਆਪਰ ਦੇ ਨਾ ਹੋਣ ਕਰਕੇ ਇਸ ਲਈ ਕਰਮ ਕੀਤੇ ਹੋਏ ਥਾਂ ਨਹੀਂ ਪੈਂਦੇ, ਸਫਲ ਨਹੀਂ ਹੁੰਦੇ। ਆਨ ਰੁੱਤੀ ਆਨ ਬੋਈ ਆ, ਫਲ ਨਾ ਫੁੱਲੇ ਤਾਹ। ਹੋਰ ਰੁੱਤ ਵਿੱਚ ਹੋਰ ਬੀਜ ਐਵੇਂ ਬੀਜੀ ਜਾਓ, ਉਹਦਾ ਫਾਇਦਾ ਨਹੀਂ। ਕਲਯੁਗ ਮਹਿਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੈ ਪਿਆਰ ਰਹਾਓ। ਕਲਯੁਗ ਵਿੱਚ ਇੱਕ ਰਾਮ ਨਾਮ ਹੀ ਸਾਰ ਸ੍ਰੇਸ਼ਟ ਹੈ, ਪਰ ਗੁਰਮੁਖ ਗੁਰਾਂ ਦੁਆਰੇ ਸੱਚੇ ਨਾਮ ਵਿੱਚ ਪ੍ਰੇਮ ਲੱਗਦਾ। ਗੁਰਮੁਖ ਤੋਂ ਭਾਵ ਗੁਰਾਂ ਦੁਆਰੇ। ਤਨ ਮਨ ਖੋਜ ਘਰੈ ਮਹਿ ਪਾਇਆ, ਗੁਰਮੁਖ ਰਾਮ ਨਾਮ ਚਿੱਤ ਲਾਇਆ। ਜਿਸ ਗੁਰਮੁਖ ਨੇ ਗੁਰਾਂ ਦੁਆਰੇ ਰਾਮ ਨਾਮ ਵਿੱਚ ਚਿੱਤ ਬਿਰਤੀ ਨੂੰ ਲਾਇਆ, ਉਹਨੇ ਤਨ ਮਨ ਦੇ ਵਿੱਚ ਖੋਜ ਕੇ ਘਰ ਦੇ ਵਿੱਚ ਹੀ ਹਿਰਦੇ 'ਚ ਹੀ ਪਰਮਾਤਮਾ ਪਾ ਲਿਆ। ਉਹ ਹੈ ਹੀ ਹਿਰਦੇ 'ਚ। ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਹਿਆ ਤਿਹਲੋਏ। 1130 ਅੰਗ 'ਤੇ ਫਰਮਾਉਂਦੇ ਹਨ ਜਿਹਨੂੰ ਸਤਿਗੁਰਾਂ ਪਾਸੋਂ ਗਿਆਨ ਰੂਪ ਸੁਰਮਾ ਪ੍ਰਾਪਤ ਹੋਇਆ, ਉਹਨੇ ਉਹ ਨਿਸ਼ਚੇ ਕੀਤਾ ਕਿ ਰਾਮ ਹੈ ਨਾਮ ਜਿਸਦਾ, ਉਹ ਵਾਹਿਗੁਰੂ ਤਿੰਨਾਂ ਲੋਕਾਂ 'ਚ ਰਵ ਰਿਹਾ, ਪਰਿਪੂਰਨ ਹੋ ਰਿਹਾ। ਕਲਯੁਗ ਮਹਿ ਹਰ ਜੀਉ, ਏਕ ਹੋਰ ਰੁੱਤ ਨਾ ਕਾਈ। ਕਲਯੁਗ ਦੇ ਵਿੱਚ ਇੱਕ ਹਰ ਨਾ ਵਾਹਿਗੁਰੂ ਅਕਾਲ ਪੁਰਖ ਦਾ ਨਾਮ, ਹਰ ਜੀਉ ਦਾ ਨਾਮ ਹੀ ਮੁਕਤੀ ਦਾਤਾ ਹੈ। ਹੋਰ ਕਿਸੇ ਕਰਮ ਧਰਮ ਦੇ ਕਰਨ ਦੀ ਰੁੱਤ ਨਹੀਂ। ਹੁਣ ਕਰ ਲਓ ਜੇ ਕਰਨਾ ਹੈ, ਪਰ ਉਹ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਕਹਿੰਦੇ, ਕਿਉਂਕਿ ਕਲਯੁਗ ਦੇ 'ਚ ਹੋਰ ਕੋਈ ਚੀਜ਼ ਚੱਲਦੀ ਨਹੀਂ। ਸੋ ਇਸ ਪ੍ਰਕਾਰ ਐਂਟੀਬਾਇਓਟਿਕ ਜਿਵੇਂ ਦਿੰਦੇ ਪਹਿਲਾਂ ਪੁਰਾਣੇ ਟਾਈਮਾਂ 'ਚ, ਸਭ ਤੋਂ ਥੱਲੇ ਜੇ ਹੁੰਦਾ ਸੀ ਟੈਟਰਾਸਾਈਕਲੀਨ ਕੈਪਸੂਲ, ਉਦੋਂ ਗਾਂ ਰੈਸਟਿਕਲੀਨ ਆ ਗਏ, ਫਿਰ ਉਹ ਉਦੋਂ ਉੱਤੇ ਸੀਗੇ, ਫਿਰ ਉਸ ਤੋਂ ਉੱਤੇ ਆ ਗਏ, ਫਿਰ ਉਸ ਤੋਂ ਉੱਤੇ ਆ ਗਏ। ਉਹ ਹੁਣ ਐਂਟੀਬਾਇਓਟਿਕ ਦੇਈ ਜਾਂਦੇ ਹੁਣ ਜੇ ਟੈਟਰਾਸਾਈਕਲੀਨ ਤੋਂ ਕੰਮ ਲਈਏ, ਹੁਣ ਨਹੀਂ ਦਿੰਦਾ, ਕਿਉਂਕਿ ਸਰੀਰ ਦੀ ਜੋ ਰਜਿਸਟਰੇਸ਼ਨ ਹੀ ਨਹੀਂ ਬਣਦੀ ਉਹਦੀ, ਜਾ ਕੇ ਉਹ ਤਾਂ ਹੁਣ ਕੰਮ ਹੀ ਨਹੀਂ ਕਰਦਾ ਇੰਨਾ। ਹੁਣ ਤਾਂ ਉਤਲੇ ਐਂਟੀਬਾਇਓਟਿਕ ਚੱਲਦੇ ਤਾਹਣ ਲਈ। ਇਸੇ ਪ੍ਰਕਾਰ ਹੈ ਸਤਯੁਗ 'ਚ ਜਿਹੜਾ ਕਰਮ ਸੀ ਉਹ ਤ੍ਰੇਤੇ 'ਚ ਨਹੀਂ ਕੰਮ ਆਇਆ, ਤ੍ਰੇਤੇ ਵਾਲਾ ਫਿਰ ਵੱਖਰਾ ਬਣਾਇਆ, ਫਿਰ ਦੁਆਪਰ ਦੇ ਵਿੱਚ ਫਿਰ ਹੋਰ ਉੱਤੇ ਕਰਮ ਕਮਾਏ, ਕਿਉਂਕਿ ਜੀਵ ਦਿਨੋਂ ਦਿਨ ਵਿਗੜਦੇ ਗਏ ਨਾ। ਸਤਯੁਗ 'ਚ ਸੱਤ ਬੋਲਦੇ ਸੀ, ਫਿਰ ਤ੍ਰੇਤੇ ਵਿੱਚ ਥੋੜ੍ਹਾ ਜਿਹਾ ਝੂਠ ਦਾ ਸਵਾਦ ਜਿਹਾ ਲੱਗਣ ਲੱਗ ਗਿਆ, ਦੁਆਪਰ ਵਿੱਚ ਹੋਰ ਗਾਹਾਂ ਗੱਲ ਵੱਧ ਗਈ। ਕਲਯੁਗ ਦੇ ਜਿਹੜੇ ਜੀਵ ਹੈ, ਜੇ ਇਹਨਾਂ ਨੂੰ ਕਹੀਏ ਸੱਚ ਬੋਲੋ, ਇਹ ਬੋਲਦੇ, ਜੱਗ ਕਰ ਸਕਦੇ? ਇਹਦੇ ਘਰ ਦੀ ਰੋਟੀ ਤਾਂ ਚੱਲਦੀ ਨਹੀਂ ਵਿਚਾਰੇ ਦੀ, ਇਹ ਕਿੱਥੋਂ ਕਰ ਲੈਣਗੇ? ਪੂਜਾ ਕਿੱਥੋਂ ਕਰ ਸਕਦੇ? ਇਹ ਸਾਰੀਆਂ ਚੀਜ਼ਾਂ ਪਿਛਲੀਆਂ ਸੀ, ਜਿੰਨਾ ਪਿਛਲਾ ਕਰਮ ਸੀ ਉਹ ਹੁਣ ਛੱਡ ਕੇ ਸਿਰਫ ਨਾਮ 'ਤੇ ਗੱਲ ਖੜ ਗਈ। ਕਲਯੁਗ ਦੇ 'ਚ ਇੱਕ ਸਿਰਫ ਨਾਮ ਹੀ ਕਰਮ ਕਰਦਾ, ਬਾਕੀ ਦਿਖਾਵੇ ਮਾਤਰ ਜਿਹੜਾ ਕਰਮ ਕਰਨਾ ਉਹ ਅਲੱਗ ਗੱਲ ਹੈ। ਜੇ ਰਾਮ ਨਾਮ ਜਪਦਿਆਂ ਹੋਇਆਂ ਉਹ ਕਰਮ ਦੂਜੇ ਵੀ ਕਰੀ ਜਾਓ, ਉਹ ਮਾੜਾ ਫਿਰ ਭਾਵੇਂ ਮਾੜਾ ਮੋਟਾ ਕੰਮ ਦੇ ਜਾਂਦੇ ਆ, ਪਰ ਇਕੱਲਾ ਕਰਮ ਕਾਂਡ ਨਹੀਂ ਕੰਮ ਕਰਦਾ ਉਹ। ਇਸ ਕਰਕੇ ਨਾਲੇ ਉਹਦਾ ਫਾਇਦਾ ਵੀ ਇੰਨਾ ਖਾਸ ਨਹੀਂ ਹੁੰਦਾ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਤਿਲਕ ਜਿੰਨਾ ਉਹਨਾਂ ਨੂੰ ਮਾਣ ਸਤਿਕਾਰ ਜਿਹਾ ਮਿਲਦਾ, ਉਦੋਂ ਤਿਲਕ ਜਿੰਨਾ ਸੀ ਤਾਂ ਹੁਣ ਕਿੰਨਾ ਕੁ ਮਿਲਣਾ? ਜਿੰਨਾ ਕਰਮ ਕਾਂਡ ਕਰਨ 'ਤੇ ਆਪਾਂ ਟਾਈਮ ਲਾਉਣਾ ਹੈ, ਕਰਮ ਕਾਂਡ ਕਰਦੇ ਹਾਂ, ਜੇ ਸਾਰਾ ਦਿਨ ਲੰਘ ਗਿਆ, ਫਲ ਉਹਦਾ ਤਿਲਕ ਜਿੰਨਾ ਮਿਲਿਆ, ਫਿਰ ਫਾਇਦਾ ਕੀ? ਆਰਾਮ ਦਾ ਨਾਮ ਅੱਧੀ ਘੜੀ ਜਪ ਲਓ, ਬੇਅੰਤ ਪਦਾਰਥ ਦੇ ਦਿੰਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਹੁਣ ਰੁੱਤ ਨਹੀਂ ਹੈ। ਕਲਯੁਗ ਮਹਿ ਹਰ ਜੀਉ, ਏਕ ਹੋਰ ਰੁੱਤ ਨਾ ਕਾਈ। ਕਲਯੁਗ ਵਿੱਚ ਇੱਕ ਹਰ ਜੀਉ ਦਾ ਨਾਮ ਹੀ ਮੁਕਤੀ ਦਾਤਾ, ਹੋਰ ਕਿਸੇ ਕਰਮ ਧਰਮ ਕਰਨ ਦੀ ਰੁੱਤ ਹੁਣ ਨਹੀਂ ਹੈਗੀ। ਜਦੋਂ ਗੁਰੂ ਗੱਲ ਕਹੇ ਉਹ ਮੰਨਣੀ ਚਾਹੀਦੀ ਆ। ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ। ਸਤਿਗੁਰੂ ਕਥਨ ਕਰਦੇ, ਇਸ ਲਈ ਗੁਰਾਂ ਦੁਆਰੇ ਹਿਰਦੇ 'ਚ ਰਾਮ ਨਾਮ ਨੂੰ ਜਮਾ ਲਓ। ਪਹਿਲਾਂ ਬੀਜ ਬੀਜੋ, ਫਿਰ ਬੀਜ ਜੰਮ ਜਾਂਦਾ, ਉੱਗ ਜਾਂਦਾ। ਦ੍ਰਿੜ ਨਿਸ਼ਚਾ ਕਰ ਲਓ ਮਨ 'ਚ।